ਸਤਨਾਮ ਸ੍ਰੀ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕਿਛ ਕਰਮ ਨਾ ਜਾਣ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਤਿਕਾਰਯੋਗ ਸਰੋਤਾ ਜਨ ਗੁਰਮੁਖ ਸਾਧ ਸੰਗਤ ਜੀਓ ਆਪ ਜੀ ਲੜੀਵਾਰ ਦਰਵੇਸ਼ ਕਵੀ ਸਹਿਜ ਵਿੱਚ ਟਿਕਾਓ ਦੀ ਸਮਾਧੀ ਲੀਨ ਆਤਮਾ ਸੱਚਖੰਡ ਵਾਸੀ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀਆਂ ਅਨੁਪਮ ਲਿਖਤਾਂ ਵਿੱਚੋਂ ਅਧਿਆਤਮਕ ਦਰਸ਼ਨ ਦੀਆਂ ਝਲਕਾਂ ਦੇਣ ਵਾਲੀਆਂ ਸਾਖੀਆਂ ਸਰਵਣ ਕਰ ਰਹੇ ਹੋ। ਇਸੇ ਸਿਲਸਿਲੇ ਦੇ ਵਿੱਚ ਉਨ੍ਹਾਂ ਵੱਲੋਂ ਰਚੀਆਂ ਹੋਈਆਂ ਐਸੀਆਂ ਹੀ ਅਧਿਆਤਮਕ ਰਸ ਅਤੇ ਰੰਗ ਵਿੱਚ ਭਰਪੂਰ ਸਾਖੀਆਂ ਦਾ ਇੱਕ ਹੋਰ ਪਰਾਗਾ ਲੈ ਕੇ ਦਾਸ ਜੋਗਿੰਦਰ ਸਿੰਘ ਆਜ਼ਾਦ ਆਪ ਜੀ ਦੇ ਸਨਮੁਖ ਹਾਜ਼ਰੀ ਲਵਾ ਰਿਹਾ ਹੈ। ਇਕਾਗਰਤਾ ਮਨ ਬਿਰਤੀ ਚਿੱਤ ਸ਼ਬਦ ਸੁਰਤ ਵਿੱਚ ਟਿਕਾਉਂਦਿਆਂ ਹੋਇਆਂ ਜਿੱਥੇ ਅਸੀਂ ਸਾਖੀਆਂ ਦਾ ਆਨੰਦ ਪ੍ਰਾਪਤ ਕਰਾਂਗੇ ਆਰੰਭਤਾ ਵਿੱਚ ਸ੍ਰੀ ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਕਾਲ ਸੰਗ੍ਰਹਿ ਦੇ ਵਿੱਚ ਬਹੁਤ ਮਕਬੂਲ ਪ੍ਰਵਾਨ ਅਤੇ ਸਤਿਕਾਰ ਸਮੱਗਰੀ ਵਿੱਚੋਂ ਸ੍ਰੀ ਕਲਗੀਧਰ ਚਮਤਕਾਰ ਸੰਗਤਾਂ ਦੇ ਵਿੱਚ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ। ਇਸ ਪੋਥੀ ਦੀ ਪ੍ਰਾਰੰਭਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹੇਮਕੁੰਡ ਸਾਹਿਬ ਤੋਂ ਪ੍ਰਾਰੰਭਤਾ ਹੁੰਦੀ ਹੈ ਔਰ ਫਿਰ ਉਨ੍ਹਾਂ ਦੇ ਪਾਵਨ ਜੀਵਨ ਕਾਲ ਦੀਆਂ ਝਲਕੀਆਂ ਦਿਖਾਉਂਦੇ ਹੋਏ ਸੰਗਤਾਂ ਨੂੰ ਸਰੋਤਿਆਂ ਨੂੰ ਅਤੇ ਪਾਠਕਾਂ ਨੂੰ ਆਪਣੇ ਨਾਲ ਹੀ ਵਹਾ ਕੇ ਅਧਿਆਤਮਕ ਦੀ ਇੰਤਹਾ ਤੱਕ ਪਹੁੰਚਾਉਂਦੀ ਹੈ। ਇਸੇ ਲੜੀ ਵਿੱਚੋਂ ਇਸ ਪੁਸਤਕ ਦੀ ਪ੍ਰਥਮ ਰਚਨਾ ਸ੍ਰੀ ਹੇਮਕੁੰਡ ਸਾਹਿਬ ਤੋਂ ਸੱਚਖੰਡ ਆਪ ਜੀ ਸਰਵਣ ਕਰਨ ਲੱਗੇ ਹੋ। ਇੱਕ ਟਿਕਾਣਾ ਹੈ ਹੇਮਕੁੰਡ ਸਪਤ ਸਰਿੰਦ ਸੱਤ ਸਿੰਘ ਵੀ ਆਖਦੇ ਹਨ। ਸੈਂਕੜੇ ਚੋਟੀਆਂ ਪਰ ਵਿਸ਼ੇਸ਼ ਹਨ ਸੱਤ ਜੋ ਸੋਭ ਰਹੀਆਂ ਹਨ। ਸੱਤੇ ਹੀ ਬਰਫ਼ ਦੇ ਟਿਕਾਓ ਨਾਲ ਮਾਨੋ ਚਾਂਦੀ ਦੇ ਕਲਸ਼ ਬਣ ਰਹੀਆਂ ਹਨ। ਅੰਮ੍ਰਿਤ ਵੇਲੇ ਦਾ ਚੰਦਰਮਾ ਲੋਪ ਹੋ ਰਿਹਾ ਹੈ, ਸਵੇਰਾ ਆ ਰਿਹਾ ਹੈ, ਉਹ ਫਟਾਲਾ ਹੋ ਰਿਹਾ ਹੈ। ਆਕਾਸ਼ ਅੱਜ ਨਿਰਮਲ ਹੈ, ਪੁਰੇ ਵੱਲ ਲਾਲੀ ਫਿਰ ਗਈ ਹੈ। ਇਸ ਲਾਲੀ ਦਾ ਅਕਸ਼ ਬਰਫ਼ ਦੀਆਂ ਚੋਟੀਆਂ ਤੇ ਪੈ ਰਿਹਾ ਹੈ। ਸੂਰਜ ਦੀ ਟਿੱਕੀ ਸਾਰੀ ਬਾਹਰ ਨਿਕਲ ਆਈ ਹੈ, ਹੁਣ ਉੱਚੀ ਹੋ ਰਹੀ ਹੈ ਤੇ ਸਭੇ ਚੋਟੀਆਂ ਸੋਨੇ ਵਾਂਗ ਚਮਕ ਰਹੀਆਂ ਹਨ। ਉਧਰੋਂ ਸੂਰਜ ਦੇ ਸ਼ਵਾ ਇਧਰੋਂ ਇਨ੍ਹਾਂ ਪਰ ਪੈਂਦੇ ਸੂਰਜ ਦੇ ਸ਼ਵਾਵਾਂ ਦੀਆਂ ਇੱਕ ਦੂਜੇ ਤੇ ਆਪਸ ਵਿਚ ਪਰਤਵਾਂ ਸ਼ਰਤਵਾਂ ਲਿਸ਼ਕਾਰਾ ਦੇ ਕੇ ਝਲਕਾਰਾ ਦੇਣਾ ਇੱਕ ਦਰਸ਼ਨ ਹੈ ਜੋ ਸੋਨੇ ਦੀ ਚਮਕ ਦਾ ਨਜ਼ਾਰਾ ਅੱਖਾਂ ਅੱਗੇ ਬੰਨ ਦਿੰਦਾ ਹੈ। ਬਰਫਾਨੀ ਚੋਟੀਆਂ ਦੇ ਹੇਠਾਂ ਥੋੜਾ ਵਿਚਕਾਰ ਜਿਹਾ ਇੱਕ ਨਿਵਾਨ ਹੈ ਜੋ ਇੱਕ ਪੱਧਰਾ ਜਿਹਾ ਥਾਂ ਹੈ। ਇਸ ਥਾਂ ਦੇ ਵਿੱਚ ਇੱਕ ਪਾਣੀ ਦਾ ਡਲ ਹੈ ਜਿਸ ਨੂੰ ਅਸੀਂ ਝੀਲ ਵੀ ਕਹਿੰਦੇ ਹਾਂ। ਕਾਦਰ ਦੀਆਂ ਕੁਦਰਤਾਂ ਬਰਫ਼ਾਂ ਦੇ ਘਰ ਵਿਚ ਧੱਕੋ ਕਿ ਪਾਣੀ ਦਾ ਡਲ ਖੜਾ ਹੈ ਜਿਸ ਵਿਚੋਂ ਇਕ ਛੋਟੀ ਜੀ ਰੌ ਨਿਕਲ ਕੇ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿਚ ਜਾ ਮਿਲਦੀ ਹੈ। ਅਸ਼ਚਰਜ ਦੇਖੋ ਕਿ ਬਰਫ਼ਾਂ ਦੇ ਘਰ ਵਿਚ ਇਸ ਝੀਲ ਦਾ ਪਾਣੀ ਖਲੋਤਾ ਨਹੀਂ ਸਗੋਂ ਵਿਚੋਂ ਨਿਕਲ ਕੇ ਵਹਿੰਦਾ ਹੈ ਤੇ ਬਰਫ਼ ਜਿੰਨਾ ਹੀ ਠੰਡਾ ਹੁੰਦਾ ਹੈ। ਕੀ ਜਾਣੀਏ ਹੇਠਾਂ ਕੋਈ ਕ੍ਰਿਸ਼ਮਾ ਹੈ ਚਸ਼ਮਾ ਹੈ ਕਿ ਜਿਤਨੀ ਬਰਫ਼ ਠੰਡੀ ਹੈ ਇਹ ਉਸ ਤੋਂ ਥੋੜਾ ਜਿਹਾ ਤਾਜ਼ਾ ਕੋਸਾ ਹੈ ਜੋ ਪਾਣੀ ਨੂੰ ਬਰਫ਼ ਨਾਲੋਂ ਕੁਛ ਡਿੱਗਾ ਰੱਖਦਾ ਹੈ। ਇਸ ਬਰਫ਼ਾਨੀ ਥਾਂ ਪਾਣੀ ਦੇ ਕਈ ਹੋਰ ਝਰਨੇ ਹਨ। ਇੱਥੇ ਗੁਫਾ ਦੇ ਵੀ ਕਈ ਟਿਕਾਣੇ ਜਿਹੇ ਹਨ ਜਿੱਥੇ ਵੀ ਦੋ ਪਹਾੜੀਆਂ ਝੁੱਕ ਕੇ ਮਿਲਦੀਆਂ ਥੱਲੇ ਗੁਫਾ ਬਣ ਜਾਂਦੀ ਹੈ। ਪੁਰਾਤਨ ਸਮਿਆਂ ਵਿਚ ਤਪ ਕਰਨ ਵਾਲੇ ਤਪੀ ਇੱਥੇ ਆ ਕੇ ਰਹਿੰਦੇ ਸਨ। ਇਸ ਥਾਂ ਤੇ ਪਈ ਬਰਫ਼ ਗਰਮੀ ਬਰਸਾਤ ਵਿਚ ਪੰਗਰ ਤੁਰਦੀ ਹੈ, ਨਾਨਾ ਤਰ੍ਹਾਂ ਦੇ ਫੁੱਲ ਖਿੜਦੇ ਹਨ। ਤਪੀ ਲੋਕ ਸਿਆਲੇ ਹੇਠਾਂ ਪੰਡਕੇਸ਼ਵਰ ਦੇ ਹੋਰ ਨੇੜੇ ਨੇੜੇ ਦੇ ਥਾਂ ਰਹਿੰਦੇ ਸਨ ਤੇ ਹੁਨਾਲ ਬਰਸਾਤ ਵਿਚ ਵਾਦੀ ਵਿਚ ਤਪ ਕਰਦੇ ਹੁੰਦੇ ਸਨ। ਪਹਾੜੀਆਂ ਦੀ ਸ਼ਿੰਗਾਂ ਤੇ ਸਿਆਲ ਹੁਨਾਲ ਚੜਦੇ ਸੂਰਜ ਦੀ ਲਾਲੀ ਕੁਛ ਐਸੀ ਪਰਤਵੀ ਪੈਂਦੀ ਹੈ ਕਿ ਲਾਲੀ ਦਾ ਜਲਵਾ ਸਾਰਿਆਂ ਨੂੰ ਹੀ ਪਰੋ ਲੈਂਦਾ ਹੈ। ਅੱਜ ਅਸੀਂ ਸੂਰਜ ਚੰਗੇ ਚੜੇ ਹੋਏ ਆਏ ਪਰ ਕੀ ਵੇਖਦੇ ਹਾਂ ਕਿ ਇੱਕ ਗੁਫਾ ਦੇ ਅੰਦਰ ਇੱਕ ਲੰਮੀ ਪਤਲੀ ਡੀਲ ਦੇ ਤਪਸ਼ਵੀ ਨੈਣ ਮੂੰਦ ਸਮਾਧੀ ਵਿਚ ਬੈਠੇ ਹਨ। ਸਰੀਰ ਉਪਰ ਨਾਮ ਮਾਤਰ ਮਾਸ ਹੈ, ਸੂਖਮ ਜਿਹਾ ਪਿੰਜਰ ਜਾਪਦਾ ਹੈ, ਉਪਰ ਪੋਚਾ ਮਾਤਰ ਤਵਚਾ ਦਾ ਹੈ, ਚਮੜੀ ਬੜੀ ਪਤਲੀ ਹੈ, ਪਰ ਕ੍ਰਾਂਤੀ ਵਿਚ ਇਸ ਹਾਲਤ ਵਿਚ ਵੀ ਆਭਾ ਹੈ, ਬਲ ਵਾਲਾ ਤੇਜ ਹੈ, ਮਸਤਕ ਚਮਕਦਾ ਹੈ, ਬੜਾ ਉਗਰ ਤਪ ਕੀਤਾ ਹੈ। ਸੋਚ ਮੰਡਲ ਲੰਘ ਗਏ ਹਨ, ਲਿਵਲੀਨ ਰਹਿੰਦੇ ਹਨ, ਪਰ ਅਜੇ ਉਸ ਦੇ ਰੂਪ ਵਿਚ ਦ੍ਵੈਤ ਏਕ ਰੂਪ ਵਾਲੇ ਰੰਗ ਲੀਨ ਹੋਣਾ ਲੋਚਦੇ ਹਨ। ਜਿਸ ਨੇ ਆਪਣੇ ਅਰੂਪ ਰੂਪ ਵਿਚੋਂ ਉਨ੍ਹਾਂ ਨੂੰ ਰੂਪਮਾਨ ਕਰਕੇ ਪਹਿਲਾਂ ਬਖਸ਼ਿਸ਼ ਕਰਕੇ ਫਿਰ ਕਿਸੇ ਹੁਕਮੀ ਚੋਜ ਵਿਚ ਤਪ ਕਰਨ ਵਾਲਿਆਂ ਨੇ ਰਸਤਾ ਦਰਸਾਇਆ ਤੇ ਸਮਾਧੀ ਲੀਨ ਕੀਤਾ। ਦੇਖੋ ਅਸਮਾਨਾਂ ਦੀਆਂ ਹਵਾਵਾਂ ਦੇ ਅਬਖੜੇ ਜੁੜ ਜੁੜ ਕੇ ਫਿਰ ਇਕੱਠੇ ਹੋ ਰਹੇ ਤੇ ਸੂਰਜ ਫਿਰ ਗੁੰਮ ਹੋ ਗਿਆ। ਪੱਥਰ ਪਹਾੜ ਸਭ ਇਕਾਗਰ ਹਨ, ਆਵਾਜ਼ ਤੱਕ ਨਹੀਂ ਹੈ, ਖਾਮੋਸ਼ੀ ਸ਼ਾਂਤੀ ਹੈ। ਉਧਰ ਤਪਸਵੀ ਜੀ ਦੀ ਸੁਰਤ ਚਲੀ ਜੇ, ਜਿਉਂ ਜਲ ਮਹਿ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਰਸ ਰੰਗ ਦੇ ਦੇਸ਼ ਸੁਰਤ ਗਈ, ਆਨੰਦ ਘਰ ਪਹੁੰਚੀ, ਅੰਤ ਤੇ ਅਨੰਤ ਦੀ ਸਰਹੱਦ ਤੇ ਅਪੜੀ। ਅੱਗੇ ਕਈ ਵੇਰ ਰੱਪੜੀ ਸੀ, ਪਰ ਅੱਜ ਅਨੰਤ ਵਿੱਚੋਂ ਕੋਈ ਹੁਲਾਰਾ ਵੱਜਾ, ਐਸਾ ਵੱਜਾ ਕਿ ਅੰਤ ਦੀ ਅਣੀ ਤੋਂ ਖਿੱਚ ਕੇ ਅਨੰਤ ਵਿੱਚ ਲੈ ਗਿਆ। ਹੁਣ ਕੋਈ ਕੀ ਥੋ ਦੱਸੇ, ਅਨੰਤ ਦਾ ਥੋ ਅੰਤ ਵਾਲੀ ਜੀਭ ਨਾਲ ਦੱਸਣਾ ਤੇ ਅੰਤ ਵਾਲੇ ਕੰਨਾਂ ਨਾਲ ਸੁਣਨਾ ਤੇ ਅੰਤ ਵਾਲੇ ਮਨ ਨਾਲ ਸਮਝਣਾ ਕਰੜਾ ਸਾਰ ਹੈ, ਬਹੁਤ ਔਖਾ। ਪਰ ਸਾਡੀ ਸਮਝ ਗੋਚਰਾ ਉਸ ਦਸ਼ਾ ਦਾ ਵਰਣਨ ਇਉਂ ਹੋ ਸਕਦਾ, ਕਿੰਜ ਤੁਸੀਂ ਵੀ ਇਕਾਗਰਤਾ ਨਾਲ ਸੁਣੋ, ਆਪਣੇ ਅੰਦਰ ਦੀ ਆਪਣੇ ਵਲਵਲੇ ਸਵਾਲ ਜਵਾਬ ਤਿਆਗ ਕੇ ਕੇਵਲ ਸੁਣਨ ਲਈ ਜੇ ਤਿਆਰ ਹੋ ਤੇ ਇਸ ਯਾਤਰਾ ਦੇ ਨਾਲ ਨਾਲ ਸਾਡੀ ਵੀ ਆਤਮਿਕ ਯਾਤਰਾ ਆਰੰਭ ਹੋ ਜਾਏਗੀ। ਜਾਣ ਵਾਲੇ ਮਹਾਂਪੁਰਸ਼ ਜੀ ਨੂੰ ਇਹ ਤਜਰਬਾ ਹੋਇਆ ਕਿ ਅਨੰਤ ਕੋਈ ਨਿਰਜੀਓ ਤੇ ਜੜ ਬੇਅੰਤਤਾ ਹੀ ਨਹੀਂ ਹੈ, ਪਰ ਸਹਿਬੰਗ ਚੇਤਨਤਾ ਹੈ, ਸੁਤੇ ਪ੍ਰਕਾਸ਼ ਹੈ। ਉਹ ਅਨੰਤ ਕੋਈ ਜਿੰਦ ਰਹਿਤ ਨਾ ਮੁੱਕਣ ਵਾਲਾ ਸਮਾਂ ਨਹੀਂ ਹੈ, ਪਰ ਚੇਤਨ ਵਜੂਦ ਵਾਲਾ, ਹੋਂਦ ਵਾਲਾ, ਮੂਰਤ ਅਮੂਰਤ ਅਕਾਲ ਮੂਰਤ ਹੈ। ਉਹ ਅਨੰਤ ਕੋਈ ਇੱਕ ਰਸ ਰਹਿਣ ਵਾਲੀ ਮੁਦਰਾ ਤੱਤਾਂ ਦੀ ਦਸ਼ਾ ਜਾਂ ਅਦਸ਼ਾ ਨਹੀਂ, ਪਰ ਅਜੂਨੀ ਅਨਾਦ ਅਨੰਤ ਚੇਤਨ ਸਰੂਪਤਾ ਤੇ ਆਨੰਦ ਸਰੂਪਤਾ ਹੈ। ਪਰ ਇਉਂ ਨਾ ਜਿਉਂ ਅਸੀਂ ਸਮਝਦੇ, ਇਉਂ ਜਿਉਂ ਅਸੀਂ ਨਹੀਂ ਸਮਝਦੇ, ਪਰ ਅਨੰਤ ਆਪ ਸਮਝਦਾ ਹੈ। ਨਿਰਵਿਕਾਰ ਇੱਕ ਰਸ, ਉਸ ਵਿੱਚ ਗਈ ਸੁਰਤ ਨੂੰ ਮਾਨੋ ਅਚੰਭਾ ਹੋ ਰਿਹਾ ਹੈ ਕਿ ਪਾਰ ਬ੍ਰਹਮ ਪੂਰਨ ਬ੍ਰਹਮ ਵਿੱਚ ਉਸ ਦੀ ਹੋਂਦ, ਉਸ ਦੀ ਗਿਆਤ, ਉਸ ਦੇ ਆਨੰਦ ਤੇ ਪ੍ਰੇਮ ਤੋਂ ਸਿਵਾ ਕੁਛ ਹੋਰ ਖੇਡ ਵੱਸਦੀ ਨਹੀਂ, ਜਿਸ ਨਾਲ ਉਹ ਅਕ੍ਰੈ ਦਾ ਅਕ੍ਰੈ ਹੈ। ਪਰ ਫਿਰ ਸਰਵ ਕਿਰਿਆ ਉਸ ਤੋਂ ਹਨ, ਉਹ ਸਹਿਜ ਵੀ ਹੈ, ਉਹ ਚਲਾਇਮਾਨ ਵੀ ਹੈ, ਉਹ ਟਿਕਾਓ ਵਿੱਚ ਵੀ ਹੈ, ਉਹ ਸਰਗਰਮ ਵੀ ਹੈ। ਇੰਜ ਕਹਿ ਲਈਏ ਕਿ ਉਸ ਤੋਂ ਹੀ ਸਾਰੀਆਂ ਕਿਰਿਆਵਾਂ ਆਰੰਭ ਹੁੰਦੀਆਂ ਹਨ ਤੇ ਉਸ ਤੇ ਆ ਕੇ ਹੀ ਖਤਮ ਹੁੰਦੀਆਂ ਹਨ। ਹਾਂ, ਉਹ ਨਿਰਅੰਗ ਹੈ, ਪਰ ਸਹੰਸਰ ਨੈਣਾ ਵਾਲਾ ਚੋਜੀ ਹੋ ਕੇ ਸਾਰੇ ਨੈਣਾ ਦੀ ਜੋਤ ਉਹ ਆਪ ਹੈ, ਅਲੇਪ ਹੈ। ਪਰ ਸਾਡਾ ਅਡੰਬਰ ਉਸ ਤੋਂ ਤੇ ਉਸ ਦੇ ਵਿੱਚ ਹੈ। ਆਪ ਵੇਖਦੇ ਹਨ ਕਿ ਅਨੰਤ ਵਿੱਚ ਉਹ ਕ੍ਰਿਸ਼ਮਾ ਹੈ, ਪਰ ਫਿਰ ਅਨੰਤ ਅਨੰਤ ਹੀ ਹੈ। ਉਹ ਅਨੰਤ ਅੰਤ ਵਿੱਚ ਨਹੀਂ ਆਉਂਦਾ, ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤਤਾਈ ਵਿੱਚ ਇੱਕ ਗਤੀ ਵਿੱਚ ਹਨ। ਉਹ ਕ੍ਰਿਸ਼ਮਾ ਹਨ ਜੋ ਸਾਡੇ ਵਿਚਾਰ ਤੋਂ ਪਰੇ ਹਨ। ਇਸ ਕ੍ਰਿਸ਼ਮੇ ਦਾ ਨਾਮ ਹੁਕਮ ਹੈ, ਉਹ ਹੁਕਮ ਜਿਸ ਦੀ ਰਜ਼ਾ ਵਿੱਚ ਸਾਰੀ ਕਾਇਨਾਤ ਨ੍ਰਿਤ ਕਰ ਰਹੀ ਹੈ। ਉਸ ਵੇਲੇ ਪ੍ਰਤਾਪ ਜੋਤੀ ਜੀ ਨੂੰ ਮਨ ਨੂੰ ਇਹ ਖਿਆਲ ਆਇਆ ਕਿ ਧਰਤੀ ਦੇ ਦਾਨੇ ਅਨੰਤ ਦੀ ਹੱਦਬੰਦੀ ਕੀਕੂ ਕਰਿਆ ਕਰਦੇ ਹਨ, ਆਪ ਹੱਦ ਵਾਲੇ ਹੋ ਕੇ ਬੇਹੱਦ ਦੇ ਕਰਨੇ ਤੇ ਵਿਚਾਰਾਂ ਨੂੰ ਆਪਣੇ ਕਰਨੇ ਤੇ ਵਿਚਾਰਾਂ ਦੇ ਤੁਲ ਕੀਕੂ ਮਿਥ ਲਿਆ ਕਰਦੇ ਹਨ। ਇਹ ਜੋ ਆਪ ਅਨੰਤ ਹੈ, ਉਸ ਦੇ ਕਰਨੇ ਤੇ ਵਿਚਾਰ ਵੀ ਅਨੰਤ ਹਨ, ਜੇਕੋ ਇਸ ਨੂੰ ਸਮਝਣਾ ਤੇ ਕਹਿਣਾ ਅਸੰਭਵ ਹੈ, ਤਿਵੇਂ ਇਸ ਦੇ ਕਰਨੇ ਤੇ ਵਿਚਾਰਾਂ ਨੂੰ ਕਹਿਣਾ ਤੇ ਸਮਝਣਾ ਵੀ ਅਸੰਭਵ ਹੈ। ਜੇ ਧਰਤੀ ਦੇ ਦਾਨੇ ਨੇੜੇ ਹੀ ਥੱਕਣ ਤਾਂ ਉਥੇ ਵੀ ਤਾਂ ਸਮੁੰਦਰ ਇੱਕ ਜਲ ਸਰੂਪ ਹੈ, ਪਰ ਉਸ ਸਮੁੰਦਰ ਵਿੱਚ ਵੀ ਧਰਤੀ ਵਾਂਗ ਦਰਿਆ ਚੱਲਦੇ ਹਨ। ਉਸ ਇੱਕੋ ਸਮੁੰਦਰ ਵਿੱਚ ਜੋ ਸਿਰ ਤੋਂ ਪੈਰਾਂ ਤੱਕ ਜਲ ਹੀ ਜਲ ਹੈ, ਉਸ ਵਿੱਚ ਅਨੇਕ ਤਰ੍ਹਾਂ ਦੇ ਰੌ ਚੱਲਦੇ ਹਨ, ਫਿਰ ਸਭ ਸਮੁੰਦਰ ਰੂਪ ਹਨ। ਇਸੇ ਤਰ੍ਹਾਂ ਇਸ ਅਨੰਤ ਵਿੱਚ ਸਰਬ ਅਨੰਤ ਹੀ ਅਨੰਤ ਹੈ, ਪਰ ਦੇਖੋ ਵਿੱਚ ਇੱਕ ਖੇਲ ਹੁਕਮ ਹੈ, ਔਰ ਉਹ ਵੀ ਅਨੰਤ ਹੀ ਹੈ। ਆਪ ਸੱਚ ਹੈ ਤੇ ਆਪ ਦੇ ਕਰਨੇ ਤੇ ਵਿਚਾਰ ਵੀ ਸੱਤ ਸਰੂਪ ਹਨ। ਸਰੂਪ ਤੇ ਹੁਕਮ ਦੋਏ ਅਕਥ ਹਨ। ਕਿਵੇਂ ਕਥੀ ਹੈ? ਇਸ ਅਚੰਭੇ ਤੋਂ ਮਗਰੋਂ ਆਪ ਦੇਖਦੇ ਹਨ ਕਿ ਇਹ ਹੁਕਮ ਕਹਿ ਰਿਹਾ ਹੈ ਕਿ ਜੇ ਤੂੰ ਮਾਤ ਲੋਕ ਵਿੱਚ ਜਾ ਔਰ ਉੱਥੇ ਜਾ ਕੇ ਚੜ੍ਹਦੀ ਕਲਾ ਦਾ ਬੰਦਾ ਸਿਰੇ ਚਾੜ ਆਪ ਹੋ ਕੇ ਦੱਸ ਦੱਸ ਕੇ ਸਿਖਾ ਸਿਖਾ ਕੇ ਮੁਕੰਮਲ ਕਰ ਖਾਲਸਾ ਜੋ ਚੜ੍ਹਦੀ ਕਲਾ ਦੇ ਆਦਰਸ਼ ਦਾ ਨਮੂਨਾ ਹੋਵੇ। ਜੋ ਮੈਂ ਇਨਸਾਨ ਨੂੰ ਬਣਾਇਆ ਸੀ ਧਰਤੀ ਦਾ ਸਰਦਾਰ, ਸੋ ਉਹ ਝਮੀ ਖਾ ਗਿਆ। ਤੂੰ ਨਮੂਨਾ ਹੋ ਕੇ ਦੱਸ, ਗੁਰੂ ਹੋ ਕੇ ਸਿਖਾ, ਪਿਤਾ ਹੋ ਕੇ ਆਪਣੇ ਬਲ ਤੇ ਪਿਆਰ ਨਾਲ ਪਾਲ ਤੇ ਧਰਤੀ ਸੁਖੀ ਹੋਵੇ।